का सुखदाई। सतनाम प्रभु का सुखदाई, सतनाम प्रभु का सुखदाई। विश्वास सत ननक गुर ते पाई, विश्वास सत ननक गुर ते पाई। सतनाम सतनाम प्रभु का सुखदाई, सतनाम प्रभु का सुखदाई। नाम के धारे सगले जंत, नाम के धारे सगले जंत, नाम के धारे खंड ब्रह्मांड, नाम के धारे खंड ब्रह्मांड। नाम के धारे सिमरत वेद पुराण, नाम के धारे सिमरत वेद पुराण, नाम के धारे सुनन ज्ञान ध्यान, नाम के धारे सुनन ज्ञान ध्यान, नाम के धारे आकाश पताल, नाम के धारे आकाश पताल, नाम के धारे सगल आकार, नाम के धारे सगल आकार, नाम के धारे पुरिया सब भवन नाम के धारे पुरिया सब भवन नाम के धारे नाम के संग उधरे सुन सरवन कर कृपा जिस अपने नाम ला कर कृपा जिस अपने नाम ला नानक चौथे पद में सो जन गत पा नानक चौथे पद में सो जन गत पा सतनाम सतनाम प्रभ का सुखदाई सतनाम प्रभ का सुखदाई विश्वास सत नानक गुर ते पाई विश्वास सत नानक गुर ते पाई सतनाम प्रभ का सुखदाई सतनाम प्रभ का सुखदाई रूप सत जका सत अस्थान पुरख सत केवल प्रधान करतूत सत सत जाकी बाणी करतूत सत सत जाकी बाणी सत पुरख प्रभ माहे समानी सत पुरख सब माहे समानी सतनाम सतनाम प्रभ का सुखदाई सतनाम प्रभु का सुखदाई सतनाम प्रभु का सुखदाई सत कर्म जाकी रचना सत सत कर्म जाकी रचना सत मूल सत सत उत्पत। मूल सत सत उत्पत सत करनी निर्मल निर्मली सत करनी निर्मल निर्मली जिसे बुझाए तिसे सब पली जिसे बुझाए तिसे सब भली सतनाम सतनाम प्रभ का सुखदाई सतनाम प्रभ का सुखदाई विश्वास सत नानक गुरु ते पाई विश्वास सत नानक गुरु ते पाई सतनाम 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 प्रभ का सुखदाई सतनाम प्रभ का सुखदाई सतनाम प्रभ का सुखदाई सतनाम प्रभ का सुखदाई हर को नाम सदा सुखदाई हर को नाम सदा सुखदाई जहाँ को सिमर अजाओ मल उधरे जहाँ को सिमर अजाओ मल उधरे गण का हूँ गत पाई सत नाम प्रभ का सुखदाई इच्छा पूरक इच्छा पूरक सर्व सुख दाता हरे जाके बस है काम देना सो ऐसा हर त्याई है मेरे जी तां सर्व सुख पावे मेरे मना हर को नाम सदा सुखदाई तां सर्व सुख पावे मेरे मना जिस नाम हृदय साई वड राजा जिस नाम हृदय तिस पूरे काजा सत नाम प्रभ का सुखदाई जप मन जप मन सत नाम सदा सत नाम जप मन सत नाम सदा सत नाम सत नाम प्रभ का सुखदाय लफ्ज आज स्पेशली प्रचलित नाम सत नाम दे संबंध विच आया है जेड़ा आपां जरूर विचार करना है। दो लफ्ज आम नेड़े दे प्रचलित ने जेड़े पढ़े जांदे ने सत नाम वाहिगुरु कह के। ये दोनों लफज आपस विच जुड़ गए ने, इन्हां दा कोई अतुट रिश्ता हो गया है। वाहिगुरु सत नाम जा सत नाम वाहिगुरु, ये दो लफज नहीं असल विच चार लफज ने। दो दो लफजां दा सुमेल है। एक है क्रिया, एक है विशेषण। विशेषण जेड़ा वाहिगुरु शब्द है वह है गुरमंत्र दे रूप विच सरगुण दी उपासना, रब दी नहीं, प्रभु निर्गुण दी नहीं। इसे लई ओ मुख करके गुरु शब्द नू संबोधन है। वाह विशेषण है, हे गुरु तू वाह है। सिफतां अणगिणत सिफतां दा जिहड़ियां गिनियां नहीं जा सकदियां, जिंदी सीमा नहीं, ओ सारियां सिफतां तेरे विच ने। वाह गुरु, गुरु नाल वाह शब्द विशेषण है। इसे तरह इत्थे लफज नाम है। हुण जिवें गुरु शब्द एक सांझा है, क्योंकि गुरु कोई भी हो सकता है, ते गुरु शब्द नूं विशेषण है वाह। इसे तरह इत्थे नाम है उस अकाल पुरख दे निर्गुण स्वरूप दा नाम। नाम शब्द जेड़ा है इकला नाम शब्द ए अकाल पुरख दे प्रभु दे निर्गुण स्वरूप दा वाचक है। श्री गुरु ग्रंथ साहब अंदर इसे लई इकला नाम जेड़ा उनु प्रभु आख्या गया है। हे नाम तू प्रभु है, प्रभु नु नाम तो वक् नहीं किया गया। श्री गुरु ग्रंथ साहब की बाणी है, गुरु कहते हैं हर नाम हमारा प्रभ, नाम मेरा प्रभु है, मैनू नाम तो वक्रे किसे प्रभु की लोड़ नहीं प्रतीत होंगी। अज की इस पौड़ी की व्याख्या विच असी एक गल महसूस करांगे, रब दे बहुत नेड़े करन दा एक तरीका है। कहन लगे हे नाम तू ही मेरा प्रभु है, मैनू तेरे तो वक्रे किसे प्रभु की लोड़ नहीं। हर नाम हमारा प्रभ, अब गत अगोचर अब नासी पुरख विधाता। हे प्रभु तू नाम ही है, बस नाम ते प्रभु वक् वक् नहीं, नाम ही मेरा प्रभु है। ओ अभिगत है, ओ अगोचर है, पहुंच तो परा है, ओ अविनाशी पुरुख है, ओ विदाता है, कर्म लिखन वाला है, शक्तिशाली है। कहन लगे बस जदों असीं प्रभु दी सिमरन ते सेवा करने हैं उदों समझ लो नाम दी करने, नाम नूं कित्थे जा रहे हैं। हर नाम हम पूजें, हर नाम हम श्रेवें, हर नाम हम पूजें, हर नाम में ही मन रहता। हर नामे जेवड़ मैं होर ना कोई, सारा कुछ नाम दे द्वाले। कहन लगे मैनू नाम तो वखरा होर कोई प्रभु नहीं दिसदा। हुण दूजे पास ये गल कह दित्ती कि प्रभु की है, फिर इत्थों एक होर गल साढ़े सामने आएगी। इत्थे तां इह कह दित्ता ना भी नाम ही मेरा प्रभु है, नाम तो वखरा कोई प्रभु नहीं। दूजे पासे इत्थों तक आख दिता कि नाम नाल ही मैं सलाह करना, जे गलबात भी मेरी होंदी है नाम नाल ही होंदी है। हरनामे नाल गल्लां, हरनामे नाल मसलत, हरनाम हमारी करदा नहीं सारा। इन मतलब प्रभु नाम ही हो गया ना, नाम ते प्रभु वखरा ना रहा। हरनामे नाल गल्लां, हरनामे नाल मसलत, हर नाम हमारी करदा नित सारा। प्रभु मेरी सार करदा कि नाम करदा है, वखरा वखरा ना रहा। नाम ही मेरा पिता है, नाम ही मेरा मेरी माता है, मेरा सब कुछ नाम है। इनका मतलब प्रभु नाम करके विचारिया गया, वाचक हो गया। हुण आखिए जी नाम की है, दूजा पक्ष भी कह दिता।
सत संगत कैसी जानी है, जिथे एक को नाम वखानी है, एक को नाम हुकम है। ऐसे भी फैसला दे दिता।
कह लगे सात संगत विच जेड़ा मैं प्रभु दी याद दी गल करना ना, भी इत्थे प्रभु दी याद आउंदी है, ओ प्रभु वखरा नहीं नाम वखाणिया जांदा है। नाम दीआं गल्लां हुंदीआं ने, नाम ते प्रभु वख वख नहीं जी। फिर नाम दी ते प्रभु दी परिभाषा की होई? केवल वाहिगुरु जां सतनाम आखदे ना। कहन लगे नाम दी परिभाषा ਇਹ ਹੋਈ ਕਿ ਉਹ ਹੁਕਮ ਹੈ। ਜਿੰਨੀ ਪ੍ਰਕਿਰਤੀ ਹੈ, ਜਿੰਨੀ ਸ੍ਰਿਸ਼ਟੀ ਹੈ, ਉਹ ਕਿਸੇ ਨਿਯਮ ਅਧੀਨ ਚੱਲ ਰਹੀ ਹੈ, ਉਹਨੂੰ ਕੋਈ ਕੰਟਰੋਲ ਕਰ ਰਿਹਾ, ਅਤੇ ਉਹ ਕੰਟਰੋਲ ਕਰਨ ਵਾਲਾ ਹੀ ਹੁਕਮ ਹੈ। ਹੁਕਮ ਹੀ ਕੰਟਰੋਲ ਕਰਦਾ ਹਮੇਸ਼ਾ। ਜਿਹੜਾ ਸਾਹਿਬ ਹੋਵੇ, ਜਿਹੜਾ ਮਾਲਕ ਹੋਵੇ, ਜਿਹੜਾ ਓਨਰ ਹੋਵੇ, ਉਹ ਕੰਟਰੋਲ ਕਰਦਾ। ਕਹਿਣ ਲੱਗੇ ਨਾਮ ਹੀ ਕੰਟਰੋਲ ਕਰ ਰਿਹਾ, ਕਿਉਂਕਿ ਉਹ ਹੁਕਮ ਰੂਪ ਹੈ। ਸ੍ਰਿਸ਼ਟੀ ਨੂੰ ਤਾਂ ਆਖਰ ਇੰਨੀ ਪ੍ਰਕਿਰਤੀ ਨੂੰ, ਇੰਨੀ ਸ੍ਰਿਸ਼ਟੀ ਨੂੰ ਕੰਟਰੋਲ ਕਰਨ ਵਾਲਾ ਤਾਂ ਕੋਈ ਹੋਣਾ ਚਾਹੀਦਾ ਹੈ। ਦੋ ਚਾਰ ਦਸ ਵੀਹ ਬੰਦੇ ਆ, ਹੁਣ ਆਪਣੇ ਕੈਂਪ ਲੱਗਣਾ, ਸਾਨੂੰ ਇਹ ਪਹਿਲਾਂ ਮਨ ਅੰਦਰ ਹੁੰਦਾ ਵੀ ਇਹਨਾਂ ਨੂੰ ਕੰਟਰੋਲ, ਵੀਹ ਪੱਚੀ ਤੀਹ ਪੈਂਤੀ ਬੱਚਿਆਂ ਨੂੰ ਕੰਟਰੋਲ ਕਰਨਾ, ਵੀ ਵਲੰਟੀਅਰ ਚਾਹੀਦੇ ਨੇ। ਅਤੇ ਜਿੱਥੇ ਪਤਾ ਹੀ ਨਹੀਂ, ਅਣਗਿਣਤ ਸੰਸਾਰ ਹੈ ਅਤੇ ਸਾਰਿਆਂ ਨੂੰ ਕੰਟਰੋਲ ਕਰ ਰਿਹਾ। ਸ੍ਰੀ ਅਸਜ ਦੀ ਵਾਰ ਦੀ ਪੌੜੀ ਵੀ ਅੱਗੇ ਆਈ ਕਿ ਪ੍ਰਭੂ ਜਿਹੜਾ ਹੈ ਉਹ ਸਾਰਿਆਂ ਨੂੰ ਪੈਦਾ ਕਰਦਾ।
ਪੌੜੀ ਚਿੱਤੇ ਅੰਦਰ ਸਭ ਕੋ,
ਤੇ ਸਾਰਿਆਂ ਨੂੰ ਆਪਣੀ ਲਿਸਟ ਵਿੱਚ ਰੱਖਦਾ।
ਵੇਖ ਨਦਰੀ ਹੇਠ ਚਲਾਏਂਦਾ,
ਸਾਰਿਆਂ ਨੂੰ ਆਪਣੀ ਨਿਗਾਹ ਵਿੱਚ ਵੀ ਰੱਖਦਾ, ਕੰਟਰੋਲਰ ਹੈ। ਅਤੇ ਹੈ ਨਾਮ, ਪ੍ਰਭੂ ਵੱਖਰਾ ਨਹੀਂ ਰਿਹਾ। ਹਰ ਨਾਮ ਹਮਾਰਾ ਪ੍ਰਭ, ਉਹ ਵੱਖਰਾ ਨਹੀਂ। ਅਤੇ ਫਿਰ ਕਹਿਣ ਲੱਗੇ ਇਸੇ ਲਈ ਮੈਂ ਉਹਦਾ ਨਾਮ ਹੁਕਮ ਆਖਣਾ, ਵੀ ਨਾਮ ਹੁਕਮ ਹੈ, ਕਿਉਂਕਿ ਸਾਰਾ ਸੰਸਾਰ ਕਿਸੇ ਦੇ ਹੁਕਮ ਵਿੱਚ ਚੱਲ ਰਿਹਾ। ਭੈ ਵਿੱਚ ਪਵਨ ਵਹੇ ਸਦਵਾਓ, ਕਿਸੇ ਦੇ ਭੈ ਵਿੱਚ ਹੈ। ਜਿਹੜਾ ਕਿਸੇ ਦੇ ਹੁਕਮ ਵਿੱਚ ਹੋਵੇ, ਉਸੇ ਨੂੰ ਆਪਾਂ ਆਖਦੇ ਹਾਂ ਫਲਾਣੇ ਦੇ ਡਰ ਵਿੱਚ ਹੈ, ਭੈ ਵਿੱਚ ਹੈ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਵਿਕਾਰ ਵਿਗਾਰ, ਭੈ ਵਿੱਚ ਧਰਤੀ ਦੱਬੀ ਬਹਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ
ਚਲਤ ਨਾਂਤ ਹਰ ਕੋਈ ਉਹਦੇ ਡਰ ਵਿੱਚ ਹੈ, ਉਹਦੇ ਭੈ ਵਿੱਚ ਹੈ, ਉਹ ਹੁਕਮ ਕਰ ਰਿਹਾ, ਲੋਕ ਮੰਨ ਰਹੇ ਨੇ। ਇਸੇ ਲਈ ਜਿਹੜੇ ਅਗਾਂ ਉਹਨੇ ਸਾਜੇ ਨੇ ਉਹ ਵੀ ਉਹਦੇ ਹੁਕਮ ਵਿੱਚ ਨੇ। ਇੱਕ ਅਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਇ ਦੀ ਬਾਣ। ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ। ਫੁਰਮਾਨ ਦਾ ਕੀ ਅਰਥ ਹੈ? ਹੁਕਮ। ਕਹਿਣ ਲੱਗੇ ਇੱਕੋ ਨਾਮ ਹੁਕਮ ਹੈ। ਲਓ ਇੱਕ ਚੀਜ਼ ਤਾਂ ਅੱਜ ਦੇ ਇਸ ਗੱਲ ਵਿੱਚੋਂ ਲੱਭੀ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ, ਬਈ ਤੂੰ ਵੱਖਰਾ ਰੱਬ ਨੂੰ ਕਿਸੇ ਵੱਖਰੀ ਫਾਰਮ ਵਿੱਚ ਨਹੀਂ ਢੂੰਡਣਾ। ਨਾਮ ਹੀ ਪ੍ਰਭੂ ਹੈ ਤੇ ਨਾਮ ਹੁਕਮ ਹੈ, ਉਹਦਾ ਫੁਰਮਾਨ ਹੀ ਪ੍ਰਭੂ ਹੈ। ਪ੍ਰਭੂ ਨੂੰ ਵੱਖਰੇ ਰੂਪ ਵਿੱਚ ਨਾ ਵਰਤੇ। ਹੁਣ ਜਦੋਂ ਅਸੀਂ ਵੱਖਰੇ ਰੂਪ ਵਿੱਚ ਸਮਝਾਂਗੇ ਸਾਨੂੰ ਢੂੰਡਣਾ ਪਏਗਾ, ਅਤੇ ਢੂੰਡਣ ਲਈ ਸਾਡੇ ਤੋਂ ਦੂਰ ਹੋ ਜਾਏਗਾ। ਢੂੰਡ ਇੱਕ ਐਸੀ ਚੀਜ਼ ਹੈ ਜਿਹੜੀ ਦੂਰੀ ਦੀ ਪ੍ਰਤੀਕ ਹੈ। ਢੂੰਡਦਾ ਉਹੀ ਹੈ ਜਿਹੜਾ ਮਿਲਿਆ ਹੋਇਆ ਨਾ ਹੋਵੇ, ਦੂਰੀ ਦਾ ਪ੍ਰਤੀਕ। ਅਤੇ ਜੇ ਅਸੀਂ ਉਸਨੂੰ ਹੁਕਮ, ਇੱਕ ਡਿਸਿਪਲਨ ਜਿਹੜਾ ਸਾਡੇ ਵਿੱਚ ਵੀ ਵਰਤ ਰਿਹਾ, ਸਾਡੇ ਵਿੱਚ ਵੀ ਵਰਤ ਰਿਹਾ। ਮੈਂ ਕਈ ਵਾਰ ਅਰਜ਼ ਕੀਤੀ ਵੀ ਆਪਾਂ ਸਾਹ ਲੈਂਦੇ ਹਾਂ, ਕੋਈ ਆਪੇ ਥੋੜ੍ਹਾ ਸੋਚ ਕੇ ਲੈਂਦੇ ਹਾਂ ਵੀ ਸਾਡੇ ਹੁਕਮ ਵਿੱਚ ਹੈ, ਆਪਣੇ ਆਪ ਆਈ ਜਾਂਦਾ, ਕੋਈ ਨੂੰ ਕੰਟਰੋਲ ਕਰ ਰਿਹਾ। ਅਰਜ਼ ਕੀਤੀ ਸੀ ਵੀ ਉੱਪਰ ਥੱਲੇ ਦੰਦ ਨੇ, ਥੱਲੇ ਵਿੱਚ ਜ਼ਬਾਨ ਹੈ, ਬੋਲਦੀ ਹੈ, ਦੰਦ ਆਪਸ ਵਿੱਚ ਮਿੱਟਦੇ ਨੇ, ਅਸੀਂ ਕੋਈ ਬਚਾਉਣ ਵਾਸਤੇ ਜ਼ਬਾਨ ਨੂੰ ਆਪੇ ਥੋੜ੍ਹਾ ਪਿੱਛੇ ਕਰਨੇ ਹਾਂ। ਜੈਸੇ ਕਾਤੀ ਤੀਸ ਬਸੀ ਬਤੀਸ ਹੈ, ਵਿੱਚ ਰਾਖੇ ਰਸਨਾ ਮਾਸ ਰੱਤ ਕੇਰੀ, ਮਤ ਜਾਣੋ ਮਾਸ ਕਾਤੀ ਕਹਿ ਕੇ ਛਾਹਤ ਹੈ, ਸਭ ਵਸ ਗਤ ਹੈ ਅਰ ਕੇਰੀ। ਹੁਕਮ ਹੁੰਦਾ ਚੱਲ ਰਿਹਾ, ਉਹਨੇ ਐਸਾ ਡਿਸਿਪਲਿਨ ਕੰਟਰੋਲ ਕੀਤਾ ਕਿ ਜਦੋਂ ਦੰਦ ਦੋਨੋਂ ਮਿਲਣ ਲੱਗਦੇ ਨੇ, ਜ਼ਬਾਨ ਆਪਣੇ ਆਪ ਪਿੱਛੇ ਚਲੀ ਜਾਂਦੀ, ਸਾਨੂੰ ਸੋਚਣ ਦੀ ਲੋੜ ਹੀ ਨਹੀਂ। ਕੰਟਰੋਲ ਕੋਈ ਕਰ ਰਿਹਾ, ਸਰੀਰ ਸਾਡਾ ਹੈ, ਮੂੰਹ ਸਾਡਾ ਹੈ, ਦੰਦ ਸਾਡੇ ਨੇ, ਜ਼ਬਾਨ ਸਾਡੀ ਹੈ, ਕੰਟਰੋਲ ਕੋਈ ਕਰ ਰਿਹਾ। ਤਾਂ ਇੱਕੋ ਨਾਮ ਹੁਕਮ ਹੈ, ਪ੍ਰਭੂ ਜਿਹੜਾ ਹੁਕਮ ਰੂਪ ਹੈ ਅਤੇ ਪ੍ਰਭੂ ਜਿਹੜਾ ਨਾਮ ਰੂਪ ਹੈ, ਵੱਖਰਾ ਰੱਬ ਕੋਈ ਨਹੀਂ। ਲਓ ਜਦੋਂ ਅਸੀਂ ਇੱਥੇ ਅੱਖ ਲਵਾਂਗੇ ਰੱਬ ਸਾਡੇ ਬਹੁਤ ਨੇੜੇ ਹੋ ਜਾਏਗਾ, ਕਿਉਂਕਿ ਉਹ ਚੀਜ਼ਾਂ ਸਾਡੇ ਅੰਦਰ ਵੀ ਵਰਤ ਰਹੀਆਂ, ਜਿਹੜਾ ਸਾਡੀ ਜ਼ਬਾਨ ਨੂੰ, ਸਾਡੇ ਮੂੰਹ ਨੂੰ, ਸਾਡੇ ਸਵਾਸਾਂ ਨੂੰ ਕੰਟਰੋਲ ਕਰ ਰਿਹਾ। ਜ਼ਰਾ ਕੋਈ ਕਿਨਕਾ ਨੇੜੇ ਆਵੇ, ਆਪਣੇ ਆਪ ਅੱਖਾਂ ਬੰਦ ਹੁੰਦੀਆਂ ਨੇ, ਤੁਸੀਂ ਸੋਚ ਕੇ ਨਹੀਂ ਕਰਦੇ। ਕੋਈ ਜਿਹਨੇ ਸਾਨੂੰ ਦਿੱਤਾ ਸਰੀਰ, ਜਿਹਨੇ ਬਣਾਇਆ, ਕੰਟਰੋਲ ਵੀ ਕਰ ਰਿਹਾ। ਤਾਂ ਉਸ ਕੰਟਰੋਲਰ ਦਾ, ਕੰਟਰੋਲ ਕਰਨ ਦਾ ਨਾਮ ਹੀ, ਉਹਦੀ ਇਸ ਕਿਰਿਆ ਦਾ ਨਾਮ ਹੀ ਪ੍ਰਭੂ ਹੈ। ਹੁਣ ਸਾਨੂੰ ਵੱਖਰਾ ਪ੍ਰਭੂ ਢੂੰਡਣ ਦੀ ਲੋੜ ਨਹੀਂ ਪਏਗੀ। ਹੁਣ ਮਸਲਾ ਇਹ ਆ ਗਿਆ ਕਿ ਉਹਦਾ ਨਾਮ ਸੱਤ ਕਿਵੇਂ ਹੈ, ਕਿਉਂਕਿ ਸੱਤ ਸ਼ਬਦ ਵਿਸ਼ੇਸ਼ਣ ਹੈ। ਜਿਵੇਂ ਵਾਹ ਸ਼ਬਦ ਗੁਰੂ ਲਈ ਵਿਸ਼ੇਸ਼ਣ ਹੈ ਨਾ, ਇਸੇ ਤਰ੍ਹਾਂ ਸੱਤ ਸ਼ਬਦ ਨਾਮ ਲਈ ਵਿਸ਼ੇਸ਼ਣ ਹੈ। ਨਾਮ ਕਿਹੜਾ, ਗੁਰੂ ਕਿਹੜਾ, ਜਿਹੜਾ ਸਾਰੀਆਂ ਸਿਫਤਾਂ ਦਾ ਮਾਲਕ ਵਾਹ। ਨਾਮ ਕਿਹੜਾ, ਪ੍ਰਭੂ ਕਿਹੜਾ, ਜਿਹੜਾ ਸੱਤ ਹੈ। ਸੱਤ ਇੱਕ ਉਹਦਾ ਵਿਸ਼ੇਸ਼ਣ ਹੈ ਨਾਮ ਦਾ। ਪ੍ਰਭੂ ਜਿਹੜਾ ਹੈ ਉਹ ਅਵਿਨਾਸ਼ੀ ਹੈ, ਉਹ ਸੱਤ ਹੈ, ਇਸ ਲਈ ਨਾਮ ਜਿਹੜਾ ਹੈ ਉਹ ਪ੍ਰਭੂ ਹੈ ਅਤੇ ਸੱਤ ਉਹਦਾ ਵਿਸ਼ੇਸ਼ਣ ਹੈ। ਇਸ ਲਈ ਸਭ ਤੋਂ ਪਹਿਲਾਂ ਨਿਰਗੁਣ ਸਰੂਪ ਪਰਮਾਤਮਾ ਦਾ ਜਿਹੜਾ ਪੁਰਾਣਾ ਨਾਮ ਹੈ ਉਹ ਹੈ ਇਕੱਠਾ ਕੀਤਾ ਹੋਇਆ ਨਾਮ ਅਤੇ ਸੱਤ। ਇਸ ਲਈ ਬਾਣੀ ਵਿੱਚ ਵੀ ਆਖ ਦਿੱਤਾ, ਕਹਿਣ ਲੱਗੇ
ਸੱਤ ਨਾਮ ਤੇਰਾ ਪਰਾ ਪੂਰਬਲਾ।
ਸੱਤ ਨਾਮ ਪਰਾ ਪੂਰਬਲਾ ਨਾਮ ਹੈ। ਅਸੀਂ ਪ੍ਰਭੂ ਭਗਤੀ ਵਿੱਚ ਸੰਸਾਰਿਕ ਆਮ ਜੀਵਨ ਦੇ ਰਸਮੋ ਰਸਮੀ ਵਾਹਿਗੁਰੂ ਸ਼ਬਦ ਜਿਹੜਾ ਗੁਰਮੰਤਰ ਹੈ, ਬਾਣੀ ਨੇ ਵੀ ਮੰਨ ਲਿਆ ਵਾਹਿਗੁਰੂ ਗੁਰਮੰਤਰ ਹੈ, ਜਿਹੜਾ ਗੁਰਮੰਤਰ ਹੈ ਉਹਨੂੰ ਅਸੀਂ ਸੱਤ ਨਾਮ ਜਿਹੜਾ ਪਰਾ ਪੂਰਬਲ ਹੈ ਉਹਦੇ ਤੋਂ ਅੱਗੇ ਲੈ ਆਇਆ। ਪਰ ਚਲੋ ਗੁਰੂ ਦੇ ਰਾਹੀਂ ਸਤਨਾਮ ਤੱਕ ਪਹੁੰਚਣਾ ਹੈ। ਬਾਣੀ ਵੀ ਸਾਡਾ ਮਕਸਦ ਇਹ ਨਹੀਂ ਕਿ ਉਹ ਕਿਉਂ ਜਪਣੇ ਆ, ਇਹ ਕਿਉਂ ਨਹੀਂ ਜਪਦੇ, ਨਹੀਂ ਮਸਲਾ ਇਹ ਨਹੀਂ, ਲੇਕਿਨ ਦੋਵਾਂ ਨੂੰ ਸਮਝਣਾ ਜ਼ਰੂਰੀ ਹੈ। ਇਹ ਨਿਰਗੁਣ ਸਰੂਪ ਹੈ, ਉਹ ਸਰਗੁਣ ਸਰੂਪ ਹੈ। ਉਹਦੇ ਨਾਲ ਵਾਹ ਜਿਹੜਾ ਹੈ ਉਹ ਗੁਰੂ ਦਾ ਵਿਸ਼ੇਸ਼ਣ ਹੈ, ਇੱਥੇ ਸੱਤ ਜਿਹੜਾ ਹੈ ਉਹ ਨਾਮ ਰੂਪੀ ਪ੍ਰਭੂ ਦਾ ਵਿਸ਼ੇਸ਼ਣ ਹੈ। ਹੁਣ ਉਹ ਹੈ ਕੰਟਰੋਲਰ ਨਾਮ ਜਿਹੜਾ। ਇਸੇ ਲਈ ਇਸ ਪੌੜੀ ਦਾ ਆਰੰਭ ਕਿੱਥੋਂ ਹੋਇਆ?
ਨਾਮ ਕੇ ਧਾਰੇ ਸਗਲੇ ਜੰਤ।
ਸਤ ਨਾਮ ਪ੍ਰਭ ਕਾ ਸੁਖਦਾਰ, ਨਾਮ ਕੇ ਧਾਰੇ ਸਗਲੇ ਜੰਤ।
ਭਾਵ ਉਹਦੇ ਹੁਕਮ ਵਿੱਚ, ਕਿਉਂਕਿ ਨਾਮ ਹੁਕਮ ਹੈ, ਇੱਕੋ ਨਾਮ ਹੁਕਮ ਹੈ, ਧਾਰਨ ਕੀਤੇ ਹੋਏ। ਭਾਵ ਜਿਵੇਂ ਮੋਤੀ ਜਿਹੜੇ ਨੇ, ਜਿੰਨੇ ਮਣਕੇ ਨੇ ਉਹਨੂੰ ਧਾਰਨ ਕਰ ਲੈਂਦਾ ਧਾਗਾ, ਧਾਗਾ ਸਾਰਿਆਂ ਨੂੰ ਧਾਰਨ ਕਰ ਲੈਂਦਾ, ਉਹ ਹਿੱਲ ਨਹੀਂ ਸਕਦੇ, ਉਹਦੇ ਕੰਟਰੋਲ ਵਿੱਚ ਨੇ, ਬਿਖਰ ਨਹੀਂ ਸਕਦੇ। ਜੇ ਧਾਗਾ ਟੁੱਟ ਜਾਏ ਵਿੱਚੋਂ, ਸਾਰੇ ਮੋਤੀ ਬਿਖਰ ਜਾਂਦੇ ਨੇ। ਇਸ ਲਈ ਸਾਰੇ ਮੋਤੀਆਂ ਨੂੰ ਉਹਨੇ ਆਪਣੇ ਇੱਕ ਧਾਗੇ ਵਿੱਚ ਪਰੋਇਆ ਹੋਇਆ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਹਰ ਇੱਕ ਚੀਜ਼ ਨਾਲ ਉਹ ਆਪਸ ਵਿੱਚ ਤਾਣੇ ਬਾਣੇ ਵਾਂਗੂ ਬੁਣਿਆ ਹੋਇਆ। ਕਹਿਣ ਲੱਗੇ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰਾ ਬ੍ਰਹਿਮੰਡ ਵੀ ਅਤੇ ਉਹਦੇ ਵੱਖ ਵੱਖ ਹਿੱਸੇ ਵੀ, ਸਾਰੇ ਉਹਦੇ ਹੁਕਮ ਵਿੱਚ ਨੇ। ਨਾਮ ਕੇ ਧਾਰੇ ਤੋਂ ਭਾਵ ਉਹਦੇ ਹੁਕਮ ਵਿੱਚ, ਕਿਉਂਕਿ ਨਾਮ ਪ੍ਰਭੂ, ਇੱਥੇ ਲਫਜ਼ ਨਾਮ ਪ੍ਰਭੂ ਵਾਚਕ, ਇਸ ਲਈ ਸੱਤ ਨਾਮ ਲਫਜ਼ ਆਇਆ ਨਾ, ਉਹ ਅਕਾਲ ਪੁਰਖ ਸੱਤ ਹੈ, ਨਾਮ ਸੱਤ ਹੈ। ਕਹਿਣ ਲੱਗੇ, ਉਸੇ ਨਾਮ ਨੇ ਹੀ ਖੰਡ ਬ੍ਰਹਿਮੰਡ, ਪ੍ਰਭੂ ਨੇ ਹੀ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਅਤੇ ਉਹਦੇ ਵੱਖ ਵੱਖ ਹਿੱਸੇ ਆਪਣੇ ਕੰਟਰੋਲ ਵਿੱਚ ਰੱਖੇ ਹੋਏ ਨੇ।
ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ,
ਭਾਵੇਂ ਸਿਮਰਤੀਆਂ ਨੇ ਭਾਵੇਂ ਵੇਦ ਪੁਰਾਣ ਨੇ, ਸਾਰੇ ਹੀ ਉਸੇ ਦੀ ਗੱਲ ਕਰ ਰਹੇ ਨੇ, ਭਾਵ ਉਸੇ ਨੇ ਧਾਰਨ ਕੀਤੇ ਹੋਏ ਨੇ। ਜੇ ਪ੍ਰਭੂ ਨਾ ਹੋਵੇ ਨਾਮ ਰੂਪੀ, ਹੁਕਮ ਰੂਪੀ ਪ੍ਰਭੂ, ਤਾਂ ਸਿਮਰਤੀਆਂ ਨੂੰ ਕਿਸੇ ਨੇ ਕੀ ਕਰਨਾ, ਵੇਦਾਂ ਨੂੰ ਕਿਸੇ ਨੇ ਕੀ ਕਰਨਾ, ਪੁਰਾਣਾਂ ਨੂੰ ਕਿਸੇ ਨੇ ਕੀ ਕਰਨਾ, ਸਾਰੇ ਉਸੇ ਦੀਆਂ ਗੱਲਾਂ ਕਰ ਰਹੇ ਨੇ, ਭਾਵ ਉਹਦੇ ਹੁਕਮ ਵਿੱਚ ਉਸੇ ਦਾ ਵਾਚਕ ਬਣੇ ਹੋਏ ਨੇ।
ਨਾਮ ਕੇ ਧਾਰੇ ਸੁਣਨ ਗਿਆਨ ਧਿਆਨ,
ਆ ਜਿਹੜੀਆਂ ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲੇ ਅਤੇ ਸੁਣਨ ਵਾਲੇ ਵੀ ਉਸੇ ਦੇ ਹੀ ਹੁਕਮ ਰੂਪੀ ਕੰਟਰੋਲ ਵਿੱਚ ਅਤੇ ਉਹਦੀ ਹੀ ਹੋਂਦ ਦਾ ਪ੍ਰਤੀਕ ਨੇ। ਜੇ ਪ੍ਰਭੂ ਨਾ ਹੋਵੇ ਤਾਂ ਗਿਆਨ ਕਿਸੇ ਨੇ ਕੀ ਕਰਨਾ, ਅਤੇ ਸੁਣਨਾ ਕੀ ਹੈ, ਅਤੇ ਕਿਸੇ ਨੇ ਕਰਨਾ ਕੀ ਹੈ।
ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਤਾਲ,
ਸਾਰਾ ਕੁਝ ਉਹਦੇ ਹੁਕਮ ਵਿੱਚ, ਪਤਾਲ ਵੀ, ਧਰਤੀ ਵੀ ਅਤੇ ਆਕਾਸ਼ ਵੀ। ਬਿਨ ਥੰਮਾ ਗਗਨ ਰਹਾਇਆ, ਅਤੇ ਮੈਂ ਇੱਕ ਵਾਰ ਕੀਤੀ ਸੀ, ਪਾਣੀ ਦੀ ਸਤਾ 'ਤੇ ਧਰਤੀ ਰੱਖ ਦਿੱਤੀ, ਅਤੇ ਉਹ ਵੀ ਕੱਚੀ ਮਿੱਟੀ ਦੀ ਬਣੀ ਹੋਈ, ਅਤੇ ਕੱਚੀ ਮਿੱਟੀ ਦਾ ਕੋਈ ਟੁਕੜਾ ਪਾਣੀ 'ਤੇ ਰੱਖ ਦਿਓ, ਉਹ ਡੁੱਬ ਵੀ ਜਾਂਦਾ ਅਤੇ ਗਲ ਵੀ ਜਾਂਦਾ। ਪਰ ਪਤਾ ਨਹੀਂ ਕਿੰਨੇ ਯੁੱਗਾਂ ਤੋਂ, ਸਦੀਆਂ ਤੋਂ, ਕੱਚੀ ਮਿੱਟੀ ਦਾ ਟੁਕੜਾ ਧਰਤੀ ਪਾਣੀ ਦੀ ਸਤਾ 'ਤੇ ਰੱਖੀ ਹੋਈ ਹੈ, ਨਾ ਇਹ ਡੁੱਬਦੀ ਹੈ ਨਾ ਇਹ ਗਲਦੀ, ਕਿਉਂਕਿ ਕੋਈ ਇਸ ਨੂੰ ਕੰਟਰੋਲ ਕਰ ਰਿਹਾ, ਕਿਸੇ ਦੇ ਹੁਕਮ ਵਿੱਚ ਹੈ।
ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ,
ਜਿੰਨਾ ਕੁਝ ਆਕਾਰ ਸਾਨੂੰ ਦਿਸਦਾ, ਜਿਹੜਾ ਵੀ ਰੂਪਮਾਨ ਹੈ, ਜੋ ਕੁਝ ਵੀ ਸਾਡੀ ਨਿਗਾਹ ਵਿੱਚ ਹੈ, ਸਾਰੇ ਉਹਦੇ ਹੁਕਮ ਵਿੱਚ ਨੇ। ਜਿਵੇਂ ਮੈਂ ਹੁਣੇ ਅਰਜ਼ ਕੀਤੀ, ਸਾਨੂੰ ਕਈ ਗੱਲਾਂ ਉਹਦੇ ਹੁਕਮ ਦੀਆਂ ਅਹਿਸਾਸ ਵਿੱਚ ਨਹੀਂ ਆਉਂਦੀਆਂ, ਜੇ ਆਪਾਂ ਇਹ ਖਿਆਲ ਨਾ ਕਰੀਏ ਕਿ ਅੱਖਾਂ ਕਿਉਂ ਚਮਕਦੀਆਂ ਨੇ, ਦੰਦ ਕਿਵੇਂ ਮਿੱਟਦੇ ਨੇ, ਜ਼ਬਾਨ ਕਿਵੇਂ ਪਿੱਛੇ ਹਟਦੀ ਹੈ, ਸਮੇਂ 'ਤੇ ਸਵਾਸ ਕਿਵੇਂ ਆਉਂਦਾ, ਇਹ ਸਾਰੀਆਂ ਗੱਲਾਂ ਅਸੀਂ ਰੋਜ਼ ਧਿਆਨ ਦਿੰਦੇ ਨਹੀਂ, ਪਰ ਜੇ ਧਿਆਨ ਦੇਈਏ ਤਾਂ ਸਾਨੂੰ ਪਤਾ ਲੱਗ ਜਾਏ ਕਿ ਉਹ ਪ੍ਰਭੂ ਰੂਪੀ ਕੰਟਰੋਲ ਜਿਹੜਾ ਹੈ, ਹੁਕਮ ਫੁਰਮਾਨ ਜਿਹੜਾ ਹੈ, ਉਹ ਸਾਡੇ ਸਰੀਰ 'ਤੇ ਲਾਗੂ ਹੋ ਰਿਹਾ ਹੈ, ਜਿਹੜੇ ਅਸੀਂ ਕੰਟਰੋਲ ਨਹੀਂ ਕਰ ਰਹੇ, ਕੋਈ ਹੋਰ ਕਰ ਰਿਹਾ। ਕਹਿਣ ਲੱਗੇ,
ਨਾਮ ਕੇ ਧਾਰੇ ਸਗਲ ਆਕਾਰ,
ਆਕਾਰ ਤੋਂ ਭਾਵ ਦਿਸਣ ਵਾਲੀਆਂ ਚੀਜ਼ਾਂ ਸਾਰੀਆਂ ਹੀ ਉਹਦੇ ਹੁਕਮ ਵਿੱਚ ਨੇ, ਭਾਵੇਂ ਦਰਖਤ ਨੇ, ਭਾਵੇਂ ਪੱਥਰ ਨੇ, ਭਾਵੇਂ ਚੰਦ ਸੂਰਜ ਨੇ, ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਉਹਦੇ ਹੁਕਮ ਵਿੱਚ ਹੈ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਇੱਕੋ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਅਡਾਣੇ ਆਕਾਸ਼ ਕਿਸੇ ਨਾ ਕਿਸੇ ਢੰਗ ਨਾਲ ਚ ਉਹਦੇ ਹੁਕਮ ਵਿੱਚ ਨੇ ਉਹਦੇ ਫੁਰਮਾਨ ਵਿੱਚ ਨੇ ਕਹਿਣ ਲੱਗੇ
ਨਾਮ ਕੇ ਧਾਰੇ ਪੁਰੀਆਂ ਸਭ ਭਾਵਨ
ਪੁਰੀਆਂ ਤੋਂ ਭਾਵ ਅਸਲ ਵਿੱਚ ਤਾਂ ਪੁਰੀ ਇੱਕ ਸ਼ਹਿਰ ਦਾ ਨਾਮ ਵੀ ਹੈ ਇੱਕ ਸ਼ਹਿਰ ਨੂੰ ਇੱਕ ਪੁਰੀ ਆਖਦੇ ਨੇ ਇੱਕ ਟਿਕਾਣਾ ਅਤੇ ਉਸ ਸਮੇਂ ਦੇ ਮੁਤਾਬਕ ਧਰਤੀ ਦਾ ਇੱਕ ਹਿੱਸਾ ਜਿਹਨੂੰ ਹਿੰਦੂ ਮਿਥਿਹਾਸ ਦੇ ਮੁਤਾਬਕ ਪੁਰੀਆਂ ਆਖਿਆ ਗਿਆ ਇਹ ਜੀ ਦੇਵਪੁਰੀ ਹੈ ਇਹ ਇੰਦਰਪੁਰੀ ਹੈ ਇਹ ਬ੍ਰਹਮਪੁਰੀ ਹੈ ਇਹ ਸ਼ਿਵਪੁਰੀ ਹੈ ਵਿਸ਼ਨੂਪੁਰੀ ਹੈ ਵੱਖਰੀਆਂ ਵੱਖਰੀਆਂ ਪੁਰੀਆਂ ਮੰਨੀਆਂ ਜਾਂਦੀਆਂ ਸਨ ਗੁਰੂ ਨੇ ਆਖਿਆ ਜਿੰਨੀਆਂ ਪੁਰੀਆਂ ਨੇ ਉਹ ਵੀ ਉਸੇ ਦੇ ਹੁਕਮ ਵਿੱਚ ਹੀ ਨੇ ਜੇ ਹੈਣ ਤਾਂ ਤਦ ਵੀ ਜੇ ਨਹੀਂ ਹੈਣ ਭਾਵ 14 ਤਬਕ ਤਾਂ ਗੁਰੂ ਨੇ ਮੰਨੇ ਨੇ ਨਾ ਜਿੰਨੀਆਂ ਧਰਤੀਆਂ ਨੇ ਜਿੰਨੇ ਆਸਮਾਨ ਵਿੱਚ ਫਿਰ ਰਹੇ ਧਰਤੀਆਂ ਦੇ ਟੁਕੜੇ ਨੇ ਸਾਰੀਆਂ ਪੁਰੀਆਂ ਜਿਹੜੀਆਂ ਨੇ ਉਹਦੇ ਹੁਕਮ ਵਿੱਚ ਨੇ ਜਿੰਨੇ ਸਥਾਨ ਨੇ ਸਭ ਉਹਦੇ ਹੁਕਮ ਵਿੱਚ ਨੇ
ਨਾਮ ਕੇਦਾਰੇ ਪੁਰੀਆਂ ਸਭ ਭਾਵਨ ਨਾਮ ਕੇ ਸੰਗ ਉਧਰੇ ਸੁਣ ਸਰਵਨ
ਕਹਿਣ ਲੱਗੇ ਬਸ ਉਹਦੇ ਹੁਕਮ ਨੂੰ ਯਾਦ ਕਰ ਕਰਕੇ ਸੁਣ ਕੇ ਸਮਝ ਕੇ ਸਰਵਨਾ ਨਾਲ ਉਸੇ ਦਾ ਹੀ ਉਧਾਰ ਹੁੰਦਾ ਹੈ ਜਿਹੜਾ ਉਹਦੇ ਹੁਕਮ ਨੂੰ ਸੁਣਦਾ ਹੈ ਉਹਦੇ ਫੁਰਮਾਨ ਨੂੰ ਸਮਝਦਾ ਹੈ ਅਤੇ ਸੁਣਦਾ ਹੈ ਉਸੇ ਦਾ ਉਧਾਰ ਹੁੰਦਾ ਹੈ
ਨਾਮ ਕੇ ਸੰਗ ਉਧਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ
ਰਹਿਮਤ ਕਰਕੇ ਜਿਸ ਦੀ ਝੋਲੀ ਉਹ ਫੁਰਮਾਨ ਦੀ ਪਛਾਣ ਪਾ ਦੇਵੇ ਹੁਕਮ ਵਿੱਚ ਰਹਿਣ ਦਾ ਸੁਭਾਅ ਬਣਾ ਦੇਵੇ ਕਿਉਂਕਿ ਇੱਕੋ ਨਾਮ ਹੁਕਮ ਹੈ ਇਸ ਗੱਲ 'ਤੇ ਦ੍ਰਿੜ ਕਰਾਇਆ ਜਾ ਰਿਹਾ ਕਿ ਸਾਰੀ ਸ੍ਰਿਸ਼ਟੀ ਕਿਸੇ ਦੇ ਹੁਕਮ ਵਿੱਚ ਕੰਟਰੋਲ ਵਿੱਚ ਹੈ ਅਤੇ ਜਿਹਦੇ 'ਤੇ ਕਿਰਪਾ ਕਰਕੇ ਜਿਸ ਮਨੁੱਖ ਨੂੰ ਉਹ ਆਪਣੇ ਹੁਕਮ ਦੇ ਲੜ ਲਾ ਲਵੇ ਕਿਉਂਕਿ ਅੱਗੇ ਲਫਜ਼ ਆਇਆ ਨਾਨਕ ਚੌਥੇ ਪਦ ਮੈਂ ਚੌਥਾ ਪਦ ਹੈ ਸਹਿਜ ਚੌਥਾ ਪਦ ਹੈ ਸਹਿਜ ਕਈ ਵਾਰ ਇਹ ਲਫਜ਼ ਆ ਚੁੱਕੇ ਨੇ ਰਜਗੁਣ ਤਮਗੁਣ ਸਤਗੁਣ ਕਈ ਹੈ ਇਹ ਤੇਰੀ ਸਭ ਮਾਇਆ ਚੌਥੇ ਪਦ ਕੋ ਜੋ ਨਰਚੀਨ ਨੇ ਤਿੰਨੀ ਪਰਮ ਪਦ ਪਾਇਆ ਰਜੋ ਗੁਣੀ ਤਮੋ ਗੁਣੀ ਸਤੋ ਗੁਣੀ ਤਿੰਨੋਂ ਸੁਭਾਅ ਨੇ ਅਤੇ ਤਿੰਨ ਸੁਭਾਅ ਜਿਹੜੇ ਨੇ ਉਹਦੇ ਵਿੱਚ ਸੰਸਾਰ ਵੰਡਿਆ ਹੋਇਆ ਸੁਭਾਅ ਮਨੁੱਖ ਦੀ ਮਜਬੂਰੀ ਹੁੰਦਾ ਹੈ ਮਨੁੱਖ ਉਸ ਸੁਭਾਅ ਦਾ ਮੁਤਾਜ ਹੁੰਦਾ ਹੈ ਭਾਵੇਂ ਉਹ ਰਜੋ ਗੁਣੀ ਹੋਵੇ ਭਾਵੇਂ ਤਮੋ ਗੁਣੀ ਹੋਵੇ ਭਾਵੇਂ ਸਤੋ ਗੁਣੀ ਹੋਵੇ ਉਹਨੂੰ ਛੱਡ ਨਹੀਂ ਸਕਦਾ ਆਦਤ ਸੁਭਾਅ ਪਰ ਜਿਹੜਾ ਸਹਿਜ ਹੈ ਉੱਥੇ ਆਪਣਾ ਸੁਭਾਅ ਖਤਮ ਹੋ ਜਾਂਦਾ ਹੈ ਚੌਥਾ ਪਦ ਤਿੰਨ ਗੁਣ ਜਿਹੜੇ ਨੇ ਉਹ ਤਿੰਨੇ ਸੁਭਾਅ ਨੇ ਮਨੁੱਖ ਦੇ ਇਸ ਲਈ ਕਹਿ ਦਿੱਤਾ ਇਹ ਤੇਰੀ ਸਭ ਮਾਇਆ ਇਹ ਮਨੁੱਖ ਦੇ ਸੁਭਾਅ ਨੇ ਇਹਨਾਂ ਵਿੱਚ ਬੈਠਾ ਹੋਇਆ ਮਨੁੱਖ ਚੌਥੇ ਪਦ ਤੱਕ ਨਹੀਂ ਪਹੁੰਚਦਾ ਚੌਥਾ ਪਦ ਹੈ ਸਹਿਜ ਚੌਥੇ ਪਦ ਕੋ ਜੋ ਨਰਚੀਨ ਨੇ ਤਿੰਨੀ ਪਰਮ ਪਦ ਪਾਇਆ ਚੌਥਾ ਪਦ ਹੈ ਸਹਿਜ ਸਹਿਜ ਦਾ ਮਤਲਬ ਹੁੰਦਾ ਜਿੱਥੇ ਆਪਣੇ ਸੁਭਾਅ ਖਤਮ ਹੋ ਜਾਣ ਹੇ ਪ੍ਰਭੂ ਜਿਵੇਂ ਤੂੰ ਹੁਕਮ ਕਰੇਗਾ ਜਿਵ ਤੁਮ ਰੱਖੋ ਉੱਤੇ ਵੀ ਹੀ ਰਹਿਣਾ ਜੋ ਤੁਮ ਕਹੋ ਸੋਈ ਮੋਈ ਕਰਨਾ ਮੇਰਾ ਆਪਣਾ ਕੋਈ ਸੁਭਾਅ ਨਹੀਂ ਮੇਰੀ ਆਪਣੀ ਕੋਈ ਮਜਬੂਰੀ ਨਹੀਂ ਕਿ ਮੈਂ ਆਹ ਖਾਣਾ ਹੈ ਆਹ ਪਹਿਨਣਾ ਮੈਂ ਇਹੋ ਜਿਹੀ ਗੱਲ ਕਰਨੀ ਹੈ ਮੈਂ ਜੇ ਟਿਕਾਣੇ 'ਤੇ ਰਹਿਣਾ ਕੁਛ ਨਹੀਂ ਜਿਵ ਤੁਮ ਰੱਖੋ ਅਤੇ ਵੀ ਹੀ ਰਹਿਣਾ ਜੋ ਤੁਮ ਕਹੋ ਸੋਈ ਮੈਂ ਕਰਨਾ ਇਹਨੂੰ ਕਹਿੰਦੇ ਨੇ ਸਹਿਜ ਸਹਿਜ ਸੁਭਾਏ ਹੋਵੇ ਸੋ ਹੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਉਣਾ ਜੈਸਾ ਸਾ ਤੈਸਾ ਦਿਸ਼ਟਾਨਾ ਇਹ ਹੈ ਸਹਿਜ ਅਵਸਥਾ ਇਹਨੂੰ ਕਹਿੰਦੇ ਨੇ ਚੌਥਾ ਪਦ ਅਤੇ ਜਦੋਂ ਚੌਥੇ ਪਦ ਵਿੱਚ ਚਲਾ ਗਿਆ ਸਹਿਜ ਵਿੱਚ ਚਲਾ ਗਿਆ ਅਤੇ ਆਖਿਆ ਜੀ ਜੋ ਤੁਸੀਂ ਕਰੋ ਸਭ ਕੁਝ ਉਸੇ ਦੇ ਅਨੁਸਾਰ ਹੋਣਾ ਤਾਂ ਇਹਦਾ ਮਤਲਬ ਗੁਰੂ ਦੇ ਹੁਕਮ ਰੱਬ ਦੇ ਹੁਕਮ ਵਿੱਚ ਚਲਾ ਗਿਆ ਰੱਬ ਦੇ ਹੁਕਮ ਵਿੱਚ ਗਿਆ ਜਿਹੜਾ ਉਹ ਨਾਮ ਨਾਲ ਜੁੜ ਗਿਆ ਕਿਉਂਕਿ ਨਾਮ ਹੀ ਤਾਂ ਹੁਕਮ ਹੈ ਇਸ ਲਈ ਕਹਿ ਦਿੱਤਾ
ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
ਜਿਹਨੂੰ ਆਪਣੇ ਨਾਮ ਨਾਲ ਹੁਕਮ ਨਾਲ ਲਾ ਲਵੇ ਜਿਹਨੂੰ ਆਪਣੇ ਹੁਕਮ ਵਿੱਚ ਰਹਿਣ ਦੀ ਆਦਤ ਪਾ ਲਵੇ ਜੋੜ ਲਵੇ ਉਹ ਮਨੁੱਖ ਜਿਹੜਾ ਚੌਥੇ ਪਦ ਵਿੱਚ ਭਾਵ ਸਹਿਜ ਅਵਸਥਾ ਵਿੱਚ ਚਲਾ ਜਾਂਦਾ ਅਤੇ ਆਪਣਾ ਕੰਟਰੋਲ ਰੱਬ ਨੂੰ ਸੌਂਪ ਦਿੰਦਾ ਹੈ। ਹੁਣ ਮੇਰਾ ਕੋਈ ਕੰਟਰੋਲ ਨਹੀਂ, ਮੈਂ ਵੀ ਤੇਰੇ ਹੁਕਮ ਵਿੱਚ ਹੋ ਗਿਆ, ਨਾਮ ਵਿੱਚ ਲੱਗ ਗਿਆ, ਨਾਮ ਹੁਕਮ ਹੈ। ਇਸ ਲਈ ਉਹਨੂੰ ਮੰਜ਼ਿਲ ਮਿਲ ਜਾਂਦੀ ਹੈ।
ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ,
ਇਹ ਹੈ ਨਾਮ ਦੀ ਉਪਾਸ਼ਨਾ। ਨਾਮ ਪ੍ਰਭੂ ਹੈ। ਹੁਣ ਮਸਲਾ ਇਹ ਹੈ ਕਿ ਜੇ ਨਾਮ ਪ੍ਰਭੂ ਹੈ ਤਾਂ ਸਾਨੂੰ ਨਾਮ ਦੀ ਸਿਫਤ ਦੱਸੋ। ਹੁਣ ਉਸ ਨਾਮ ਦੀ ਸਿਫਤ ਸ਼ੁਰੂ ਹੋ ਗਈ।
ਰੂਪ ਸੱਤ ਜਾਂਕਾ ਸੱਤ ਅਸਥਾਨ।
ਹੁਣ ਇੱਥੇ ਫਿਰ ਰੁਕਣਾ ਹੈ। ਰੂਪ ਉਹ ਜਿਹੜਾ ਦਿਸਦਾ ਹੈ, ਕਿਉਂਕਿ ਦੋ ਲਫਜ਼ ਨੇ ਬਾਣੀ ਵਿੱਚ, ਰੂਪ ਅਤੇ ਅਰੂਪ। ਅਰੂਪ ਦਾ ਮਤਲਬ ਹੈ ਜਿਹੜਾ ਨਹੀਂ ਦਿਸਦਾ, ਜਿਹਦੀ ਕੋਈ ਸ਼ਕਲ ਨਹੀਂ, ਅਰੂਪ ਸ਼ਕਲ ਨੂੰ ਆਖਦੇ ਨੇ। ਅਤੇ ਰੂਪ ਦਾ ਅਰਥ ਹੈ ਜਿਹੜਾ ਦਿਸਦਾ, ਜਿਹਦੀ ਕੋਈ ਸ਼ਕਲ ਹੈ। ਹੁਣ ਕਦੀ ਸੋਚਿਓ ਗੁਰਮਤਿ ਦੇ ਵਿਸ਼ੇ ਨੂੰ ਆਪਾਂ ਇੱਥੇ ਜੇ ਨਾ ਵਿਚਾਰੀਏ ਤਾਂ ਕਿਤੇ ਭੁਲੇਖਾ ਨਾ ਪੈ ਜਾਏ, ਕਿਉਂਕਿ ਰੂਪ ਸਾਡੀ ਨਿਗਾਹ ਅੰਦਰ ਆਮ ਗੁਰਮਤਿ ਦੀ ਭਾਸ਼ਾ ਵਿੱਚ ਰੂਪ ਸੱਤ ਨਹੀਂ ਹੋ ਸਕਦਾ। ਦਿਸਣ ਵਾਲੀ ਜਿੰਨੀ ਚੀਜ਼ ਹੈ, ਜੋ ਦਿਸੇ ਸੋ ਸਕਲ ਬਿਨਾਸੇ, ਤਾਂ ਬਿਨਸਦੀ ਹੈ। ਕਿਸੇ ਮਨੁੱਖ ਦਾ ਵੀ ਰੂਪ ਸੱਤ ਨਹੀਂ ਹੋ ਸਕਦਾ, ਰੂਪ ਬਿਨਸੇਗਾ। ਬਚਪਨ ਹੈ ਉਹਦਾ ਰੂਪ ਹੋ ਰਿਹਾ, ਜਦੋਂ ਜਵਾਨ ਹੋਣਾ ਉਹਦਾ ਰੂਪ ਹੋ ਰਿਹਾ, ਜਦੋਂ ਬੁਢੇਪਾ ਹੋਣਾ ਜਵਾਨੀ ਦਾ ਰੂਪ ਨਹੀਂ ਰਹਿਣਾ। ਜਿਹੜੀ ਜਵਾਨੀ ਵਿੱਚ ਮਨੁੱਖ ਦੀ ਚਮਕ ਦਮਕ ਹੈ, ਚਿਹਰੇ ਦੀ ਰੂਪ ਹੈ, ਉਹ ਬੁਢੇਪੇ ਵਿੱਚ ਨਹੀਂ ਰਹਿਣਾ। ਅਤੇ ਬੁਢੇਪੇ ਤੋਂ ਬਾਅਦ ਵੀ ਜਦੋਂ ਮੌਤ ਆਉਣੀ ਹੈ ਉਦੋਂ ਉਹ ਰੂਪ ਵੀ ਬਿਨਸ ਜਾਣਾ, ਫਿਰ ਇਸ ਲਈ ਰੂਪ ਸੱਤ ਕਿਵੇਂ ਹੋਇਆ, ਸੋਚਣਾ ਪਏਗਾ। ਇੱਥੇ ਨਾਮ ਦੀ ਨਿਸ਼ਾਨੀ ਇਹ ਦੱਸ ਰਹੇ ਨੇ, ਕਿਉਂਕਿ ਨਾਮ ਦੀ ਗੱਲ ਪਹਿਲੀ ਪੌੜੀ ਵਿੱਚ ਕਰਕੇ ਅਗਲੀ ਪੌੜੀ ਵਿੱਚ ਉਹਦੀ ਪਰਿਭਾਸ਼ਾ ਦੱਸ ਰਹੇ ਨੇ। ਕਹਿੰਦੇ ਨੇ
ਰੂਪ ਸੱਤ ਜਾਂਕਾ ਸੱਤ ਅਸਥਾਨ, ਪੁਰਖ ਸੱਤ ਕੇਵਲ ਪਰਦਾਨ।
ਹੁਣ ਜਿਹੜਾ ਉਹ ਪੁਰਖ ਹੈ ਉਹ ਵੀ ਸੱਤ ਨਹੀਂ ਹੋ ਸਕਦਾ। ਆਰੰਭ ਵਿੱਚ ਵੀ ਅਕਾਲ ਪੁਰਖ ਆਖਿਆ ਨੇ, ਗੱਲਾਂ ਸਾਰੀਆਂ ਸਮਝਣ ਵਾਲੀਆਂ ਨੇ। ਅਸੀਂ ਪੁਰਖ ਦਾ ਮਤਲਬ ਮਨੁੱਖ ਸਮਝਦੇ ਹਾਂ, ਅਤੇ ਮਨੁੱਖ ਤਾਂ ਅਕਾਲ ਹੁੰਦਾ ਨਹੀਂ। ਮਨੁੱਖ ਜਿਹੜਾ ਕਾਲ, ਅਕਾਲ ਨਹੀਂ ਹੁੰਦਾ, ਕਾਲ ਰਹਿਤ ਹੋ ਹੀ ਨਹੀਂ ਸਕਦਾ, ਮਨੁੱਖ 'ਤੇ ਕਾਲ ਆਏਗਾ। ਮਨੁੱਖ ਜਿਹੜਾ ਉਹ ਅਵਿਨਾਸ਼ੀ ਨਹੀਂ ਹੋ ਸਕਦਾ, ਪੁਰਖ ਜਿਹੜਾ ਉਹ ਅਕਾਲ ਨਹੀਂ ਹੋ ਸਕਦਾ। ਇੱਥੋਂ ਦੀ ਗੱਲ ਹੈ, ਕੁਝ ਦੋ ਚਾਰ ਸਾਲ, ਚਾਰ ਸਾਲ ਪੁਰਾਣੀ, ਜਿਹੜਾ ਸਥਾਨ ਬਣਾਇਆ ਇਹਨਾਂ ਨੇ ਫਿਊਨਰਲ ਹੋਮ, ਮੇਰੇ ਖਿਆਲ ਰੈਕਸਡਲ ਏਰੀਏ ਵਿੱਚ ਫਿਊਨਰਲ ਹੋਮ ਬਣਾਇਆ, ਅਤੇ ਮੈਨੂੰ ਦਾਸ ਨੂੰ ਲੈ ਕੇ ਗਿਆ ਵੀ ਉੱਥੇ ਕੀਰਤਨ ਕਰਨਾ ਹੈ, ਆਰੰਭ ਕਰਨਾ ਹੈ। ਜੇ ਗੱਡੀਆਂ ਉੱਤਰ ਰਹੇ ਸਾਂ ਅਤੇ ਮੈਂ ਸਾਹਮਣੇ ਪੜਿਆ, ਮੈਂ ਰਾਜਪਾਲ ਸਿੰਘ ਨੂੰ ਆਖਿਆ, ਮੈਂ ਆਖਿਆ ਵੀ ਯਾਰ ਅਜੀਬ ਜਿਹਾ ਨਾਂ ਰੱਖਿਆ ਨੇ, ਨਾਂ ਸੀ ਅਕਾਲ ਫਿਊਨਰਲ ਹੋਮ। ਅਤੇ ਮੈਂ ਆਖਿਆ ਵੀ ਨਾਮ ਰੱਖਣ ਲੱਗਿਆ ਅਕਾਲ ਫਿਊਨਰਲ ਹੋਮ ਕੀ ਹੋਇਆ, ਜਿਹੜਾ ਫਿਊਨਰਲ ਹੋਮ ਹੈ ਉਹ ਅਕਾਲ ਨਾਲ ਤਾਂ ਸੰਬੰਧ ਨਹੀਂ ਰੱਖਦਾ, ਇੱਥੇ ਤਾਂ ਕਾਲ ਵਾਲਿਆਂ ਨੇ ਆਉਣਾ। ਦੋ ਚੀਜ਼ਾਂ ਇਕੱਠੀਆਂ ਕਿਵੇਂ ਰੱਖ ਦਿੱਤੀਆਂ? ਨਾਮ ਮੈਂ ਉਹਨਾਂ ਪ੍ਰਬੰਧਕਾਂ ਨੂੰ, ਵੀਰਾਂ ਨੂੰ ਮੁਖਾਤਬ ਕੀਤਾ, ਮੈਂ ਆਖਿਆ ਵੀ ਤੁਸੀਂ ਨਾਮ ਬਦਲੋ, ਮੈਨੂੰ ਕੋਈ ਗੁਰਮਤਿ ਦੇ ਮੁਤਾਬਕ ਜਚਿਆ ਨਹੀਂ ਨਾਮ, ਅਕਾਲ ਫਿਊਨਰਲ ਹੋਮ। ਖੈਰ ਸਮੇਂ ਨਾਲ ਜੋ ਕੁਝ ਵੀ ਹੋਇਆ, ਮੇਰਾ ਉਹ ਮਕਸਦ ਨਹੀਂ, ਮੈਂ ਅਰਜ਼ ਕਰ ਰਿਹਾ ਸਾਂ ਕਿ ਅਕਾਲ ਜਿਹੜਾ ਉਹ ਪੁਰਖ ਨਹੀਂ ਹੋ ਸਕਦਾ, ਅਤੇ ਲਫ਼ਜ਼ ਬਾਣੀ ਵਿੱਚ ਅਕਾਲ ਪੁਰਖ ਹੈ, ਪੁਰਖ ਜਿਹੜਾ ਉਹ ਅਕਾਲ ਨਹੀਂ ਹੋ ਸਕਦਾ, ਉਹ ਕਾਲ ਵਿੱਚ ਹੁੰਦਾ। ਇੱਥੇ ਵੀ ਲਫ਼ਜ਼ ਨੇ ਸੱਤ ਪੁਰਖ, ਉਹ ਪੁਰਖ ਜਿਹੜਾ ਸੱਤ ਹੈ, ਜਿਹੜਾ ਸੱਤ ਹੈ ਪੁਰਖ ਕਿਵੇਂ ਹੋਇਆ? ਉਹ ਹੀ ਪ੍ਰਧਾਨ ਹੈ, ਸ੍ਰਿਸ਼ਟੀ ਤੋਂ ਸਭ ਤੋਂ ਸ੍ਰੇਸ਼ਟ ਹੈ। ਹੁਣ ਇਸ ਗੱਲ ਨੂੰ ਸਮਝਣ ਲਈ ਸਾਨੂੰ ਉਸਦੀ ਰਚਨਾ ਦੀ ਕੰਪਲੀਟ ਅੱਗੇ ਆ ਚੁੱਕੀ ਹੈ, ਇੱਥੇ ਫਿਰ ਸਮਝਣ ਦੀ ਲੋੜ ਹੈ। ਇਸੇ ਲਈ ਅੱਗੇ ਜਾ ਕੇ ਸੱਤ ਕਰਮ ਜਾਂ ਕਿ ਰਚਨਾ ਸੱਤ, ਇਸੇ ਲਈ ਅਗਲੇ ਪਾਸੇ ਤੁੱਕ ਵੀ ਆਈ ਹੈ ਕਿ ਕਰਤੂਤ ਸੱਤ, ਸੱਤ ਜਾਂ ਕੀ ਬਾਣੀ, ਇਹ ਸਾਰੀਆਂ ਗੱਲਾਂ ਸੱਤ ਨਾਲ ਜੋੜ ਦਿੱਤੀਆਂ ਗਈਆਂ ਨੇ। ਕਿਉਂ? ਰੂਪ ਸੱਤ ਕਿਸੇ ਦਾ ਨਹੀਂ ਰਹਿ ਸਕਦਾ, ਜਿੰਦਾ ਵੀ ਰੂਪ ਦੇਖਾਂਗੇ ਉਹ ਅਸੱਤ ਹੋਏਗਾ। ਜਵਾਨੀ ਨੇ ਬੁਢੇਪੇ ਵਿੱਚ ਬਦਲਣਾ ਹੈ, ਬੁਢੇਪੇ ਨੇ ਮੌਤ ਵਿੱਚ ਖਾਕ ਵਿੱਚ ਬਦਲਣਾ, ਰੂਪ ਨਹੀਂ ਰਹਿਣਾ। ਹੁਣ ਇਸੇ ਲਈ, ਕਿਉਂਕਿ ਇੱਥੇ ਬ੍ਰਹਿਮੰਡ ਦੀ ਗੱਲ ਪਹਿਲਾਂ ਚੱਲ ਰਹੀ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ, ਸਮੁੱਚੇ ਰੂਪ ਵਿੱਚ ਗੱਲ ਚੱਲ ਰਹੀ ਹੈ। ਅਤੇ ਇੱਥੇ ਵੀ ਸਮੁੱਚੇ ਰੂਪ ਵਿੱਚ ਅਕਾਲ ਪੁਰਖ ਦੀ, ਪ੍ਰਭੂ ਦੀ ਜਿਹੜੀ ਧਾਰਨ ਕਰਨ ਦੀ ਹੁਕਮ ਦੀ ਸ਼ਕਤੀ ਹੈ, ਫੁਰਮਾਨ ਦੀ ਸ਼ਕਤੀ ਹੈ, ਉਹਨੂੰ ਸੰਬੋਧਨ ਕੀਤਾ ਜਾ ਰਿਹਾ। ਜਦੋਂ ਅਸੀਂ ਸਮੁੱਚੇ ਰੂਪ ਵਿੱਚ ਵੇਖਾਂਗੇ, ਇੱਕ ਮਨੁੱਖ ਦਾ ਤਾਂ ਰੂਪ ਖਤਮ ਹੋਏਗਾ। ਇੱਕ ਮਨੁੱਖ ਜਵਾਨ ਹੈ, ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਵਿਸ਼ੇਸ਼ ਕਰਕੇ ਸਮਝ ਲਈਏ। ਇੱਕ ਮਨੁੱਖ ਜੋਬਨ ਹੈ, ਵਿੱਚ ਹੈ, ਜਵਾਨ ਹੈ, ਜਵਾਨੀ ਹੈ, ਬੜਾ ਖੂਬਸੂਰਤ ਹੈ, ਬੜਾ ਸੋਹਣਾ ਰੂਪ ਚੜ੍ਹਦਾ। ਉਹਨੇ ਤਾਂ 20 ਸਾਲ ਬਾਅਦ ਉਹ ਜਿਹਾ ਜਵਾਨ ਨਹੀਂ ਰਹਿਣਾ, ਉਹਨੇ ਤਾਂ ਉਹ ਜਿਹਾ ਰੂਪ ਨਹੀਂ ਰਹਿਣਾ। ਉਹ ਹੁਣ ਵਿਅਕਤੀਗਤ ਰੂਪ ਸੱਤ ਨਾ ਰਿਹਾ, ਪਰ ਕੀ ਸੰਸਾਰ ਤੋਂ ਜਵਾਨੀ ਖਤਮ ਹੋ ਜਾਏਗੀ? ਜਵਾਨ ਨਹੀਂ ਰਹੇਗਾ, ਜਵਾਨੀ ਰਹੇਗੀ। ਇਹ ਖਿਆਲ ਕਰੋ, ਆਹ ਦੋ ਲਫ਼ਜ਼ਾਂ ਨੂੰ ਚੰਗੀ ਤਰ੍ਹਾਂ ਸਮਝਣਾ। ਗਰੀਬ ਨਹੀਂ ਰਹੇਗਾ, ਗਰੀਬੀ ਰਹੇਗੀ। ਅਮੀਰ ਨਹੀਂ ਰਹੇਗਾ, ਅਮੀਰੀ ਰਹੇਗੀ। ਜਵਾਨ ਨਹੀਂ ਰਹੇਗਾ, ਜਵਾਨੀ ਰਹੇਗੀ। ਸੰਸਾਰ ਅੰਦਰ ਕਦੇ ਜਵਾਨੀ ਖਤਮ ਨਹੀਂ ਹੋਣੀ। ਜੇ 10 ਜਵਾਨ ਬੁਢੇਪੇ ਵਿੱਚ ਚਲੇ ਗਏ, 50-100 ਹਜ਼ਾਰ ਜਵਾਨ ਬੁਢੇਪੇ ਵਿੱਚ ਚਲਾ ਗਿਆ, ਆਖਰ ਮੌਤ ਦੇ ਹਵਾਲੇ ਹੋ ਗਿਆ, ਥੱਲਿਓਂ ਬਚਪਨ ਜਵਾਨੀ ਵਿੱਚ ਆ ਵੀ ਗਿਆ, ਜਵਾਨੀ ਨਹੀਂ ਖਤਮ ਹੋਈ। ਕਿਉਂਕਿ ਉਹ ਸੰਪੂਰਨ ਰਚਨਾ ਵਿੱਚ ਬੈਠਾ, ਇਸ ਲਈ ਸੰਪੂਰਨ ਰਚਨਾ ਵਿੱਚ ਬੈਠਾ ਹੋਣ ਕਰਕੇ ਉਹ ਸੱਤ ਰੂਪ ਹੈ। ਉਹਦਾ ਹਰ ਰੂਪ, ਹਰ ਬਣਤਰ ਸੱਤ ਹੈ, ਕਦੀ ਖਤਮ ਨਹੀਂ ਹੋ ਰਹੀ। ਉਹ ਵਿਅਕਤੀਗਤ ਹੈ ਨਹੀਂ, ਉਹ ਸਮੁੱਚੇ ਰੂਪ ਵਿੱਚ ਹੈ। ਇਸ ਲਈ ਸੰਸਾਰ ਤੋਂ ਰੂਪ ਖਤਮ ਹੋ ਰਿਹਾ ਹੈ, ਵਿਅਕਤੀਗਤ ਰੂਪ ਖਤਮ ਨਹੀਂ ਹੋ ਰਿਹਾ ਸਮੁੱਚੇ ਰੂਪ ਵਿੱਚ। ਇੱਕ ਜਵਾਨ ਖਤਮ ਹੋ ਕੇ ਬੁਢੇਪੇ ਵਿੱਚ ਚਲਾ ਗਿਆ, ਪਰ ਉਹ ਜੇ 10 ਜਵਾਨ ਹੋਰ ਪੈਦਾ ਹੋ ਗਏ ਨੇ, ਇਸ ਲਈ ਜਵਾਨ ਗਿਆ, ਜਵਾਨੀ ਨਹੀਂ ਗਈ। ਇਸ ਗੱਲ 'ਤੇ ਪਹੁੰਚ ਕੇ ਅਸੀਂ ਸਮੁੱਚੇ ਰੂਪ 'ਚ ਪਹੁੰਚ ਰਹੇ ਹਾਂ। ਗੁਰੂ ਆਖਦੇ ਨੇ ਸੱਤ ਰੂਪ ਜਾਂ ਕਾ ਸੱਤ ਅਸਥਾਨ। ਕੋਈ ਇੱਕ ਮਕਾਨ ਸੰਸਾਰ ਵਿੱਚ 100 ਸਾਲ ਪੁਰਾਣਾ ਹੋ ਕੇ ਢਹਿ ਸਕਦਾ, ਪਰ ਸੰਸਾਰ ਤੋਂ ਮਕਾਨ ਖਤਮ ਨਹੀਂ ਹੋ ਸਕਦੇ। ਇੱਕ ਅਸਥਾਨ ਪੁਰਾਣਾ ਹੋ ਸਕਦਾ, ਸੰਸਾਰ ਅੰਦਰ ਅਸਥਾਨ ਨਹੀਂ ਖਤਮ ਹੋ ਸਕਦੇ। ਕੁਛ ਢਹਿ ਰਹੇ ਨੇ, ਕੁਝ ਬਣ ਰਹੇ ਨੇ, ਕੁਝ ਪੱਤੇ ਪਤਝੜ ਦੀ ਰੁੱਤ ਵਿੱਚ ਦਰਖਤ ਨਾਲੋਂ ਟੁੱਟ ਰਹੇ ਨੇ, ਪਰ ਕੁਛ ਪੱਤੇ ਦੂਜੇ ਪਾਸੇ ਮੌਸਮ। ਇਹੋ ਕਾਰਨ ਸੰਸਾਰ ਅੰਦਰ ਮੇਰੇ ਰੱਬ ਨੇ ਸਾਰੀ ਸ੍ਰਿਸ਼ਟੀ ਅੰਦਰ ਇੱਕੋ ਟਾਈਮ 'ਤੇ ਮੌਸਮ ਸਾਰੀ ਥਾਂ 'ਤੇ ਇੱਕੋ ਜਿਹਾ ਨਹੀਂ ਰੱਖਿਆ। ਪਤਾ ਨਹੀਂ ਕਿੱਡਾ ਸਿਆਣਾ ਕੰਟਰੋਲਰ ਹੈ, ਉਹ ਕਹਿੰਦਾ ਕਿਤੇ ਨਾ ਹੋਵੇ ਇੱਕੋ ਸਮੇਂ ਆਸ ਪਾਸੇ ਪਤਝੜ ਆ ਜਾਏ। ਕਿੱਡਾ ਸਿਆਣਾ, ਕਿਤੇ ਐਸਾ ਨਾ ਹੋਵੇ ਸਾਰੀ ਥਾਵਾਂ 'ਤੇ ਇੱਕੋ ਸਮੇਂ ਪਤਝੜ ਆ ਜਾਏ। ਨਹੀਂ, ਕਿਤੇ ਪਤਝੜ ਆ ਜਾਏ, ਕਿਤੇ ਬਸੰਤ ਚੜ੍ਹ ਪਵੇ, ਕਿਤੇ ਪੱਤੇ ਝੜ ਰਹੇ ਹੋਣ, ਕਿਤੇ ਪੁਰਮਲਾਂ ਫੁੱਟ ਰਹੀਆਂ ਹੋਣ। ਤਾਂ ਕਿ ਕੋਈ ਵੀ ਰੂਪ ਸੰਸਾਰ ਦਾ ਜਿਹੜਾ ਮੈਂ ਰਚਨਾ ਕੀਤੀ ਹੈ ਉਹ ਖਤਮ ਨਾ ਹੋਵੇ। ਇਸ ਲਈ ਇੱਥੇ ਕਹਿਣ ਲੱਗੇ ਸੱਤ ਰੂਪ ਜਾ ਕਾ ਸੱਤ ਅਸਥਾਨ, ਪੁਰਖ ਸੱਤ ਕੇਵਲ ਪਰਧਾਨ। ਕਰਤੂਤ ਸੱਤ, ਕਰਤੂਤ ਤੋਂ ਭਾਵ ਹੁੰਦਾ ਹੈ ਕਰਮ, ਕੀਤੇ ਹੋਏ ਕੰਮ, ਅਤੇ ਬਾਣੀ ਤੋਂ ਮਤਲਬ ਹੁੰਦਾ ਹੈ ਬੋਲਿਆ ਹੋਇਆ। ਕਹਿਣ ਲੱਗੇ ਨਾ, ਉਹਦੇ ਕਰਮ ਅਸੱਤ ਨੇ, ਸੱਤ ਨੇ, ਕਿਉਂਕਿ ਉਹ ਕਰਮ ਲਗਾਤਾਰ ਚੱਲ ਰਹੇ ਨੇ। ਸੰਸਾਰ ਦੀ ਰਚਨਾ ਲਗਾਤਾਰ ਹੋ ਰਹੀ ਹੈ, ਇਹ ਨਹੀਂ ਕਿ ਬਿਨਸ ਰਹੀ ਹੈ ਹੋ ਨਹੀਂ ਰਹੀ, ਜਾਂ ਹੋ ਰਹੀ ਹੈ ਬਿਨਸ ਨਹੀਂ ਰਹੀ। ਹਰ ਹਟ ਕੀ ਮਾਲਾ ਜੈਸੇ ਟਿੰਡ ਲਗਤ ਹੈ, ਇੱਕ ਸਖਨੀ ਇੱਕ ਫੇਰ ਭਰੀਅਤ ਹੈ। ਹਰਟ ਦੀ ਮਾਲ ਭਾਵ ਖੂਹ ਦੀਆਂ ਟਿੰਡਾਂ ਵਾਂਗੂ, ਇੱਕ ਪਾਸੇ ਜੀਵ ਆ ਰਹੇ ਨੇ, ਦੂਸਰੇ ਪਾਸੇ ਜਾ ਰਹੇ ਨੇ। ਪਾਣੀ ਆਉਂਦੇ ਉਹਨਾਂ ਸਾਰੀਆਂ ਟਿੰਡਾਂ ਵਿੱਚ ਹੈ, ਉਹਨਾਂ ਸਾਰੀਆਂ ਟਿੰਡਾਂ ਵਿੱਚ ਸਵਾਸਾਂ ਦਾ ਪਾਣੀ ਆਉਂਦਾ, ਉਹ ਇੱਥੇ ਡੋਲ ਕੇ ਤੁਰੀਆਂ ਜਾਂਦੀਆਂ ਨੇ, ਥੱਲਿਓਂ ਭਰ ਭਰ ਫਿਰ ਤੁਰੀਆਂ ਆਉਂਦੀਆਂ। ਇੱਕ ਐਸਾ ਸਰਕਲ ਚਲਾ ਦਿੱਤਾ ਕਿ ਕੋਈ ਚੀਜ਼ ਖਤਮ ਨਹੀਂ ਹੋ ਰਹੀ। ਕਰਤੂਤ ਸੱਤ, ਇਸ ਲਈ ਉਹਦਾ ਕਰਮ ਸੱਤ ਹੈ। ਤੇ ਉਹਦੇ ਬੋਲ ਵੀ ਸੱਤ ਨੇ। ਕੋਈ ਸੰਸਾਰ ਦਾ ਸਮਾਂ ਐਸਾ ਨਹੀਂ ਆਏਗਾ ਜਦੋਂ ਉਹਦੇ ਬੋਲ ਲੋਕ ਆਖਣ ਹੋ ਵੀ ਹੁਣ ਪੁਰਾਣੇ ਹੋ ਗਏ, ਇਹਨਾਂ ਦਾ ਕੋਈ ਮਕਸਦ ਨਹੀਂ ਰਿਹਾ।
ਕਰਤੂਤ ਸੱਤ ਸੱਤ ਜਾਂਕੀ ਬਾਣੀ, ਸੱਤ ਪੁਰਖ ਸਭ ਮਾਹੇ ਸਵਾਣੀ।
ਉਹ ਸੱਤ ਪੁਰਖ ਜਿਹੜਾ ਕਿਉਂਕਿ ਸਾਰਿਆਂ ਵਿੱਚ ਸਮਾ ਰਿਹਾ, ਇਸ ਲਈ ਕੋਈ ਜਵਾਨ ਹੈ, ਕੋਈ ਬੁਢੇਪੇ ਵਿੱਚ ਹੈ, ਉਹ ਬੁਢੇਪੇ ਦਾ ਰੂਪ ਵੀ ਹੈ, ਉਹ ਜਵਾਨ ਦਾ ਰੂਪ ਵੀ ਹੈ, ਉਹ ਕਦੀ ਅਰੂਪ ਹੋਇਆ ਹੀ ਨਹੀਂ, ਹਰ ਰੂਪ ਵਿੱਚ ਉਹ ਅਰੂਪ ਵਸ ਰਿਹਾ।
ਸੱਤ ਪੁਰਖ ਸਭ ਮਾਹੇ ਸਮਾਣੀ, ਸੱਤ ਕਰਮ ਜਾਂ ਕੀ ਰਚਨਾ ਸੱਤ ਮੂਲ ਸੱਤ।
ਕਿਉਂਕਿ ਮੂਲ ਰੂਪ ਪਰਮਾਤਮਾ ਪ੍ਰਭੂ ਨਾਮ ਆਪ ਸੱਤ ਹੈ, ਇਸ ਲਈ ਉਹਦੇ ਵਿੱਚੋਂ ਪੈਦਾ ਹੋਣ ਵਾਲੀ ਸਾਰੀ ਰਚਨਾ ਵੀ ਆਪਣੇ ਆਪ ਵਿੱਚ ਸੱਤ ਹੈ। ਜੀਵ ਜਾਂਦਾ ਪਰ ਜੀਵ ਨਹੀਂ ਜਾਂਦੇ, ਭਾਵ ਸਮੁੱਚੇ ਜੀਵ ਨਹੀਂ ਜਾਂਦੇ। ਮਨੁੱਖ ਜਾ ਰਿਹਾ ਪਰ ਮਨੁੱਖਤਾ ਨਹੀਂ ਜਾ ਰਹੀ, ਕਹਿਣ ਲੱਗੇ। ਇਸ ਲਈ ਇਹ ਖਿਆਲ ਕਰਨਾ,
ਕਰਮ ਸੱਤ ਕਰਮ ਸੱਤ ਸੱਤ ਪੁਰਖ ਸਭ ਮਾਹੇ ਸਮਾਣੀ, ਸੱਤ ਕਰਮ ਜਾਂ ਕੀ ਰਚਨਾ ਸੱਤ ਮੂਲ ਸੱਤ ਸੱਤ ਉਤਪਤ।
ਉਤਪਤੀ ਤੋਂ ਭਾਵ ਪੈਦਾਇਸ਼, ਕਿਉਂਕਿ ਜੜ ਸੱਤ ਹੈ, ਅਕਾਲ ਪੁਰਖ ਸੱਤ ਹੈ, ਉਸ ਅਕਾਲ ਪੁਰਖ ਤੋਂ ਪੈਦਾ ਹੋਇਆ ਇਹ ਸੰਸਾਰ ਦਾ ਬਿਰਖ ਉਤਪਤੀ, ਇਹ ਵੀ ਸੱਤ ਹੈ। ਕਿਉਂਕਿ ਸੰਸਾਰ ਨਹੀਂ ਖਤਮ ਹੋ ਰਿਹਾ, ਸੰਸਾਰ ਵਿੱਚੋਂ ਜੀਵ ਕੋਈ ਕੋਈ ਹਿੱਸਾ ਵੱਖਰਾ ਵੱਖਰਾ ਖਤਮ ਹੋ ਰਿਹਾ। ਇਸ ਲਈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਹੇ ਪ੍ਰਭੂ ਤੂੰ ਮੂਲ ਹੈ, ਤੂੰ ਪੇੜ ਸ਼ਾਖ ਤੇਰੀ ਫੁੱਲੀ, ਤੂੰ ਸੂਖਮ ਹੋਆ ਸਥੂਲੀ, ਤੂੰ ਮੂਲ ਰੂਪ ਹੈ, ਸਾਰਾ ਸੰਸਾਰ ਇੱਕ ਦਰਖਤ ਇੱਕ ਪੇੜ ਰੂਪ ਹੈ।
ਮੂਲ ਸੱਤ ਸੱਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ।
ਉਸ ਅਕਾਲ ਪੁਰਖ ਦੀ ਕਰਨੀ ਜਿਹੜੀ, ਭਾਵ ਉਹਦਾ ਜੋ ਰਚਨਾ ਹੈ, ਜੋ ਕੁਝ ਉਹ ਕਰ ਰਿਹਾ ਹੈ, ਉਹ ਨਿਰਮਲ ਹੈ, ਬੜੀ ਪਵਿੱਤਰ ਹੈ, ਪਰ ਸੰਸਾਰ ਦੇ ਲੋਕ ਜਿਹੜੇ ਉਹਨੂੰ ਨਹੀਂ ਬੁੱਝ ਰਹੇ, ਸਮਝ ਨਹੀਂ ਰਹੇ, ਹੁਕਮ ਨੂੰ ਨਹੀਂ ਪਛਾਣ ਰਹੇ, ਉਹਨਾਂ ਨੂੰ ਉਹ ਕਰਨੀ ਚੰਗੀ ਨਹੀਂ ਲੱਗ ਰਹੀ। ਮਨੁੱਖ ਕ੍ਰਿਟੀਸਾਈਜ਼ ਕਰਦਾ, ਰੱਬ ਇਉਂ ਨਹੀਂ ਕੀਤਾ, ਰੱਬ ਉਹ ਨਹੀਂ ਕੀਤਾ। ਜਦੋਂ ਗੁਰੂ ਸਾਹਿਬ ਨੇ ਇਸੇ ਗੱਲ ਦਾ ਫੈਸਲਾ ਕੀਤਾ, ਕਹਿਣ ਲੱਗੇ ਸਤ ਕਰਨੀ ਨਿਰਮਲ ਨਿਰਮਲੀ, ਪਰ ਜਿਸੇ ਬੁਝਾਏ ਤਿਸੈ ਸਭ ਭਲੀ। ਜਿਹਨੂੰ ਉਹ ਇਹ ਗੱਲ ਬੁਝਾ ਦੇਵੇ ਕਿ ਇਹ ਮਾਲਕ ਜੋ ਕੁਛ ਕਰਦਾ ਹੈ ਬਿਲਕੁਲ ਠੀਕ ਕਰਦਾ ਹੈ, ਸੱਤ ਕਰਦਾ ਹੈ, ਬਸ ਇਹ ਬੁੱਝਣ ਦੀ ਦੇਰ ਹੈ, ਉਹਨੂੰ ਉਹ ਸਾਰੀ ਰਚਨਾ ਅਤੇ ਉਹਦਾ ਹਰ ਕੰਮ ਚੰਗਾ ਲੱਗਣ ਲੱਗ ਪੈਂਦਾ, ਭਲਾ ਦਾ ਅਰਥ ਹੁੰਦਾ ਚੰਗਾ ਲੱਗਣਾ। ਕਹਿਣ ਲੱਗੇ ਜਿਸੇ ਬੁਝਾਏ ਤਿਸੈ ਸਭ ਭਲੀ, ਸਾਰਾ ਕੁਝ ਹੀ ਉਸਨੂੰ ਚੰਗਾ ਲੱਗਣ ਲੱਗ ਪੈਂਦਾ। ਫਿਰ ਉਹ ਸਮਝਦਾ ਮੇਰਾ ਮਾਲਕ ਜੋ ਕਰ ਰਿਹਾ ਇਸ ਰਚਨਾ ਵਿੱਚ, ਜੋ ਕੁਝ ਵਰਤ ਰਿਹਾ ਸਭ ਬੜਾ ਹੀ ਖੂਬਸੂਰਤ ਵਰਤ ਰਿਹਾ। ਗੁਰੂ ਨੇ ਬਾਣੀ ਅੰਦਰ ਇੱਕ ਥਾਂ 'ਤੇ ਇੱਕ ਲਫ਼ਜ਼ ਵਰਤੇ, ਕਹਿਣ ਲੱਗੇ ਇਹ ਦੁਨੀਆ ਸੁਭਾਨ, ਸੁਭਾਨ ਦਾ ਅਰਥ ਹੁੰਦਾ ਬੜੀ ਖੂਬਸੂਰਤ। ਆਪਾਂ ਕਈ ਵਾਰ ਕਹਿੰਦੇ ਸੁਭਾਨ ਤੇਰੀ ਕੁਦਰਤ, ਗੁਰੂ ਨੇ ਬਾਣੀ ਵਿੱਚ ਆਖਿਆ ਇਹ ਦੁਨੀਆ ਸੁਭਾਨ ਜੇ ਸੱਚ ਕਮਾਈਏ। ਜੇ ਕਦੀ ਤੂੰ ਸੱਚ ਨਾਲ ਜੁੜ ਜਾਏ, ਸੱਤ ਨਾਲ ਜੁੜ ਜਾਏ, ਇਹ ਦੁਨੀਆ ਤੇਰੇ ਲਈ ਸੁਭਾਨ ਬੜੀ ਖੂਬਸੂਰਤ ਹੋ ਜਾਏ। ਜਿਸੇ ਬੁਝਾਏ ਤਿਸੈ ਸਭ ਭਲੀ, ਉਹਨੂੰ ਫਿਰ ਇਸ ਸੰਸਾਰ ਦਾ ਹਰ ਕੰਮ ਚੰਗਾ ਲੱਗਣ ਲੱਗ ਪੈਂਦਾ। ਗੁਰੂ ਕਹਿੰਦੇ ਨੇ ਬਸ ਫਿਰ ਉਹ ਇਹ ਸਮਝਦਾ ਕਿ ਨਾਮ ਹੀ ਪ੍ਰਭੂ ਦਾ ਸੱਤ ਹੈ, ਨਾਮ ਹੀ ਪ੍ਰਭੂ ਹੈ, ਅਤੇ ਉਹਦੇ ਕੋਲ ਹੀ ਸਾਰੇ ਸੁੱਖ ਨੇ। ਪਰ ਇਹ ਵਿਸ਼ਵਾਸ ਜਿਹੜਾ ਉਹ ਆਪਣੇ ਆਪ ਨਹੀਂ ਮਿਲਦਾ, ਗੁਰੂ ਦੇ ਰਾਹੀਂ ਮਿਲਦਾ। ਗੁਰੂ ਵਿਸ਼ਵਾਸ ਕਰਾਉਂਦਾ ਕਿ ਸਤਨਾਮ ਪ੍ਰਭ ਕਾ ਸੁਖਦਾਈ। ਕਹਿਣ ਲੱਗੇ ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸੱਤ ਨਾਨਕ ਗੁਰ ਤੇ ਪਾਈ। ਗੁਰੂ ਆਪਣੀ ਬਾਣੀ ਰਾਹੀਂ ਉਪਦੇਸ਼ ਰਾਹੀਂ ਸਿੱਖ ਦੇ ਹਿਰਦੇ ਵਿੱਚ ਇਹ ਵਿਸ਼ਵਾਸ ਪੈਦਾ ਕਰਦਾ ਕਿ ਸਤਨਾਮ ਪ੍ਰਭ ਕਾ ਸੁਖਦਾਈ, ਸੱਚ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਈ ਤਿਸੇ ਸਭ ਭਲੀ। ਇਹ ਸਾਰਾ ਕੁਝ ਸਾਨੂੰ ਬਾਣੀ ਰੂਪ ਗੁਰੂ ਦੇ ਰਾਹੀਂ ਪਤਾ ਲੱਗਦਾ। ਪਤਾ ਲੱਗਣ ਤੋਂ ਬਾਅਦ ਜੇ ਵਿਸ਼ਵਾਸ ਆ ਜਾਏ ਇਹਦੇ 'ਤੇ ਫਿਰ ਸਾਨੂੰ ਪਤਾ ਇਹ ਵੀ ਲੱਗ ਜਾਂਦਾ ਕਿ ਪ੍ਰਭੂ ਦਾ ਨਾਮ ਹੀ ਸੁਖਦਾਈ ਹੈ। ਕਹਿਣ ਲੱਗੇ
ਸਤਨਾਮ ਪ੍ਰਭ ਕਾ ਸੁਖਦਾਈ, ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤਨਾਮ ਪ੍ਰਭ ਕਾ ਸੁਖਦਾਈ, ਸਤਨਾਮ ਸਤਨਾਮ ਪ੍ਰਭ ਕਾ ਸੁਖਦਾਈ, ਪ੍ਰਭ ਕਾ ਸੁਖਦਾਈ, ਪ੍ਰਭ ਕਾ ਸੁਖਦਾਈ।
ਜੇ ਸਾਨੂੰ ਇਹਨਾਂ ਗੱਲਾਂ 'ਤੇ ਵਿਸ਼ਵਾਸ ਆ ਜਾਏ ਰੱਬ ਸਾਡੇ ਤੋਂ ਦੂਰ ਰਹਿੰਦਾ ਹੀ ਨਹੀਂ, ਨਾ ਸਾਨੂੰ ਪ੍ਰਭੂ ਦੀ ਢੂੰਡ ਵਿੱਚ ਸਮਾਂ ਬਰਬਾਦ ਕਰਨਾ ਪੈਂਦਾ ਹੈ। ਇੱਕ ਅਹਿਸਾਸ ਜਗ ਪੈਂਦਾ ਹੈ ਕਿ ਉਹ ਅਰੂਪ ਸਾਡੇ ਰੂਪ ਵਿੱਚ ਬੈਠਾ ਹੈ, ਸੰਸਾਰ ਅੰਦਰ ਰੂਪ ਜਾ ਰਿਹਾ ਹੈ ਪਰ ਰੂਪ ਸੱਤ ਹੈ, ਜਵਾਨੀ ਜਾ ਰਹੀ ਹੈ ਪਰ ਜਵਾਨੀ ਸੱਤ ਹੈ, ਕਿਉਂਕਿ ਉਹ ਸਮੁੱਚੀ ਰਚਨਾ ਵਿੱਚ ਬੈਠਾ ਹੈ। ਜਦੋਂ ਅਸੀਂ ਸਮੁੱਚੀ ਰਚਨਾ ਨੂੰ ਦੇਖਾਂਗੇ, ਕੋਈ ਚੀਜ਼ ਸੰਸਾਰ ਤੋਂ ਨਹੀਂ ਜਾ ਰਹੀ, ਕਿਤੇ ਪਤਝੜ ਚੱਲ ਰਹੀ ਹੈ, ਕਿਤੇ ਪਰੂੰਬਲਾਂ ਨਵੀਆਂ ਫੁੱਟ ਰਹੀਆਂ ਨੇ, ਕੋਮਲਤਾ ਵੀ ਹੈ ਅੱਖੜਤਾ ਵੀ ਹੈ, ਦੋਨੋਂ ਚੀਜ਼ਾਂ ਹਨ ਲਗਾਤਾਰ ਚੱਲ ਰਹੀਆਂ ਨੇ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।